ਦੱਖਣੇ ਮਹੱਲਾ ਪੰਜਵਾ ਗਹਿਡੜਾ ਤ੍ਰਿਣ ਛਾਇਆ ਗਾਫਲ ਜਲਿਓ ਹੁਪਾਹੇ। ਸੋ ਗਹਿਡੜ ਅੜਾ, ਇਸ ਤਰ੍ਹਾਂ ਪਹਿਲਾਂ ਗਹਿਡੜ ਬੋਲਣਾ ਫਿਰ ਅੜਾ ਨਾਲ ਜੋੜ ਦੇਣਾ, ਗਹਿਡੜ ਅੜਾ। ਜਿਵੇਂ ਤ੍ਰਿਣ ਹੁੰਦਾ ਕੱਖਾਂ ਦਾ, ਗਹਿਡੜ ਅੜਾ ਛੱਪਰ ਹੁੰਦਾ, ਛਾਇਆ ਤੋਂ ਭਾਵ ਬਣਾਇਆ ਹੋਇਆ ਹੋਵੇ ਤੇ ਉਹਦੇ ਹੇਠਾਂ ਗਾਫਲ ਮੂਰਖ ਨੇ ਭਾਏ ਹੁੰਦੀ ਅੱਗ ਜਾਲ ਕੇ, ਸੋ ਅੱਗ ਜਲਿਓ। ਤੋ ਇਸ ਪ੍ਰਕਾਰ ਅੱਗ ਬਾਲੀ ਹੋਈ ਹੋਵੇ ਤਾਂ ਸਮਝੋ ਛੱਪਰ ਨੇ ਸਾੜੀ ਜਾਣਾ। ਇਸੇ ਤਰ੍ਹਾਂ ਇਹ ਸਰੀਰ ਰੂਪੀ ਗਹਿਡੜਾ ਛੱਪਰ ਹੱਡੀਆਂ ਨਾੜੀਆਂ ਆਦਿ ਕੱਖਾਂ ਦਾ ਛਾਇਆ ਤੋਂ ਭਾਵ ਬਣਾਇਆ ਹੋਇਆ, ਇਸ ਵਿੱਚ ਮੂਰਖ ਨੇ ਤ੍ਰਿਸ਼ਨਾ ਰੂਪੀ ਅੱਗ ਬਾਲੀ ਹੋਈ ਹੈ। ਸੰਸਾਰ ਰੂਪੀ ਛੱਪਰ ਪਦਾਰਥਾਂ ਰੂਪ ਕੱਖਾਂ ਨਾਲ ਬਣਿਆ ਹੋਇਆ, ਇਸ ਵਿੱਚ ਗਾਫਲ ਹੁੰਦਾ ਮੂਰਖ ਬੰਦਾ ਕਾਲ ਰੂਪੀ ਅਗਨੀ ਕਰਕੇ ਜਲਿਓ ਸੜਦਾ ਹੈ। ਜਿੰਨਾ ਭਾਗ ਮਥਾਹੜਾ ਤੈਨੂੰ ਉਸਤਾਦ ਪਨਾਹੇ। ਜਿਨ੍ਹਾਂ ਦੇ ਮੱਥੇ ਦੇ ਉੱਤਮ ਭਾਗ ਹਨ ਉਹਨਾਂ ਨੇ ਆਪਣੇ ਉਸਤਾਦ ਹੁੰਦਾ ਗੁਰਾਂ ਦੀ ਪਨਾਹ ਭਾਵ ਸ਼ਰਨ ਗ੍ਰਹਿਣ ਕੀਤੀ ਹੈ। ਮਹੱਲਾ ਪੰਜਵਾ, ਸਤਿਗੁਰੂ ਮਹਾਰਾਜ ਅੱਗੇ ਪਾਵਨ ਬਚਨ ਫਰਮਾਉਂਦੇ ਹਨ, ਨਾਨਕ ਪੀਠਾ ਪੱਕਾ ਸਾਜਿਆ ਧਰਿਆ ਆਣ ਮੌਜੂਦ। ਸਤਿਗੁਰੂ ਕਥਨ ਕਰਦੇ ਪਹਿਲੇ ਕਣਕ ਨੂੰ ਪੀਸਿਆ, ਫਿਰ ਪੱਕਾ ਪਕਾਇਆ, ਚੋਪੜ ਕੇ ਥਾਲ ਸਾਜਿਆ ਸਜਾਇਆ, ਸੋ ਫਿਰ ਛਕਣ ਵਾਲੇ ਦੇ ਮੌਜੂਦ ਫਿਰ ਸਾਹਮਣੇ ਲਿਆ ਕੇ ਰੱਖਿਆ। ਬਾਅਦ ਜਹਾਂ ਸਤਿਗੁਰ ਆਪਣੇ ਬੈਠਾ ਝਾਕ ਦਰੂਦ। ਪਰ ਪ੍ਰਸ਼ਾਦਾ ਛਕਣ ਵੇਲੇ ਆਪਣੇ ਸਤਿਗੁਰਾਂ ਨੂੰ ਮਨਾਏ ਤੋਂ ਬਿਨਾਂ, ਅਰਥਾਤ ਭੋਗ ਲਵਾਏ ਤੋਂ ਬਿਨਾਂ ਜਾਂ ਸਤਨਾਮ ਵਾਹਿਗੁਰੂ ਉਚਾਰੇ ਤੋਂ ਬਿਨਾਂ ਜੋ ਰੋਟੀ ਖਾਂਦਾ ਹੈ ਉਹ ਕਦੇ ਤ੍ਰਿਪਤ ਨਹੀਂ ਹੁੰਦਾ, ਦਰੂਦ ਦੀਆਂ ਟਿੱਕੀਆਂ ਵਾਂਗ ਬੈਠਾ ਝਾਕਦਾ ਰਹਿੰਦਾ। ਭਾਵ ਅਰਥ ਇਹ ਵੀ ਪੀਠਾ ਹੁੰਦਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਿਵੇਂ ਪੀਣਾ ਔਖਾ, ਉਵੇਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਬੜੀ ਕਠਿਨ ਹੈ। ਪੱਕਾ ਗੁਰੂ ਅੰਗਦ ਦੇਵ ਦੀ ਬਾਣੀ ਸਾਜਿਆ, ਸੋ ਪੱਕਾ ਗੁਰੂ ਅੰਗਦ ਦੇਵ ਦੀ ਬਾਣੀ ਅਤੇ ਸਾਜਿਆ ਗੁਰੂ ਅਮਰਦਾਸ ਦੀ ਬਾਣੀ। ਧਰਿਆ ਆਣ ਮੌਜੂਦ ਗੁਰੂ ਰਾਮਦਾਸ ਜੀ ਦੀ ਬਾਣੀ। ਜੇ ਪਰੋਸਿਆ ਹੋਇਆ ਥਾਲ ਚੁੱਕ ਕੇ ਅੱਗੇ ਲਿਆ ਰੱਖਣਾ ਬੜਾ ਮੁਸ਼ਕਲ ਹੁੰਦਾ, ਕਿਉਂਕਿ ਸਲੂਣਿਆ ਸਬਜ਼ੀ ਭਾਜੀ ਦੇ ਡੁੱਲਣ ਦਾ ਡਰ ਹੁੰਦਾ, ਇਵੇਂ ਗੁਰੂ ਰਾਮਦਾਸ ਦੀ ਬਾਣੀ ਵੀ ਮੁਸ਼ਕਲ ਹੈ। ਜਿੱਥੇ ਜਿੱਥੇ ਵੀ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਚੱਲਦੀ ਹੈ ਬੜੀਆਂ ਲੰਬੀਆਂ ਤੁਕਾਂ ਆਉਂਦੀਆਂ ਨੇ, ਪਰ ਆਪਣੇ ਸਤਿਗੁਰਾਂ ਦੀ ਬਾਣੀ ਸ਼ਰਧਾ ਕੀਤੇ ਤੋਂ ਬਿਨਾਂ ਭੇਦਵਾਦ ਰੂਪੀ ਦਰੂਦ ਨੂੰ ਝਾਕਦਾ ਬੈਠਦਾ, ਸਭ ਤੁਕਾਂ ਭੇਦਵਾਦ ਵਿੱਚ ਸਿੱਧ ਕਰਦਾ। ਜਿਵੇਂ ਸੋ ਸੰਤ ਜੋਗਾ ਸਿੰਘ ਦੇ ਡੇਰੇ ਗਿਆਨੀ ਸਰੂਪ ਸਿੰਘ ਜੀ ਹੋਏ ਆ, ਜਿਨ੍ਹਾਂ ਨੇ ਜ਼ਫਰਨਾਮੇ ਦਾ ਟੀਕਾ ਵੀ ਕੀਤਾ ਹੈ, ਉਹ ਜਦ ਕਥਾ ਕਰਦੇ ਸਨ ਤਾਂ ਭੇਦਵਾਦ ਨੂੰ ਸਿੱਧ ਕਰਦੇ ਸਨ ਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ, ਆਪ ਹੀ ਬ੍ਰਹਮ ਗਿਆਨੀ, ਸੋ ਹੈ ਹੋਰ ਕੋਈ ਬ੍ਰਹਮ ਗਿਆਨੀ ਨਹੀਂ, ਪਰਮੇਸ਼ਰ ਆਪ ਬ੍ਰਹਮ ਗਿਆਨੀ ਹੈ। ਇਹ ਭੇਦਵਾਦ ਹੀ ਸਿੱਧ ਕਰੀ ਜਾਣਾ, ਕਈਆਂ ਨੂੰ ਆਦਤਾਂ ਹੁੰਦੀਆਂ ਨੇ। ਤੀਸਰਾ ਭਾਵ ਇਹਦਾ ਇਹ ਬਣਦਾ, ਪੀਠਾ ਹੁੰਦਾ ਜਿਨ੍ਹਾਂ ਨੇ ਸ਼ਰਵਣ ਕੀਤਾ, ਪੱਕਾ ਜਿਨ੍ਹਾਂ ਨੇ ਮੰਨਣ ਕੀਤਾ, ਸਾਜਿਆ ਜਿਨ੍ਹਾਂ ਨੇ ਦਰਸ਼ਨ ਕੀਤਾ, ਧਰਿਆ ਆਣ ਮੌਜੂਦ ਉਹਨਾਂ ਦੇ ਸਾਹਮਣੇ ਲਿਆ ਕੇ ਗੁਰਾਂ ਨੇ ਧਰ ਦਿੱਤਾ, ਸਾਖਿਆਤ ਕਰ ਦਿੱਤਾ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਇਹ ਪਾਵਨ ਬਚਨ ਫਰਮਾਏ ਹਨ। ਇਹ ਤਾਂ ਸਨ ਉਸ ਬੋਲੀ ਦੇ ਵਿੱਚ ਕਿ ਮਹੱਲਾ ਪੰਜਵਾਂ, ਨਾਨਕ ਪੀਠਾ ਪੱਕਾ ਸਾਜਿਆ ਧਰਿਆ ਆਣ ਮੌਜੂਦ, ਵਾਜੋਂ ਸਤਿਗੁਰ ਆਪਣੇ ਬੈਠਾ ਝਾਕ ਦਰੂਦ। ਇਸੇ ਦਾ ਹੀ ਉਲਥਾ ਹੁਣ ਮਹਾਰਾਜ ਸੁਖੈਨ ਬੋਲੀ 'ਚ ਕਰਦੇ ਨੇ, ਮਹੱਲਾ ਪੰਜਵਾਂ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੈ ਮਾਹੇ, ਜਿਨੀ ਗੁਰੂ ਮਨਾਇਆ ਰੱਜ ਰੱਜ ਸੇਈ ਖਾਹੇ। ਸੋ ਸਤਿਗੁਰੂ ਮਹਾਰਾਜ ਕਥਨ ਕਰਦੇ ਪੰਜਵੇਂ ਪਾਤਸ਼ਾਹ ਵੀ ਫੁਲਕੇ ਪ੍ਰਸ਼ਾਦੇ ਪਰੌਂਠੇ ਅਤੇ ਉਸਰੀਆਂ ਪਕਾਉਣਾ ਕੀਤੀਆਂ ਅਤੇ ਥਾਲ ਵਿੱਚ ਪਾਉਣਾ ਕੀਤੀਆਂ, ਜਿਨ੍ਹਾਂ ਨੇ ਛਕਣ ਵੇਲੇ ਆਪਣੇ ਗੁਰਾਂ ਨੂੰ ਮਨਾਇਆ, ਭਾਵ ਅੰਤਰ ਧਿਆਨ ਹੋ ਕੇ ਸਤਨਾਮ ਵਾਹਿਗੁਰੂ ਕਹਿ ਕੇ ਭੋਗ ਲਾਇਆ, ਸਲੋਕ ਕਾਮ ਕਰੋਧਰ ਲੋਭ ਮੋਹ ਬਿੰਸ ਜਾਏ ਅੰਗਵੇਵ ਨਾਨਕ ਪ੍ਰਭਸਰਨਾਗਤੀ ਕਰ ਪ੍ਰਸਾਦ ਗੁਰਦੇਵ, ਅਤੇ ਇਹਨੇ ਦੋਨਾਂ ਪੰਗਤੀਆਂ ਨੂੰ ਜਿਹੜਾ ਪੜ੍ਹਦਾ ਉਹ ਜਿਹੜਾ ਜੀਵ ਹੈ ਉਹ ਰਾਜ ਰਾਜ ਖਾਂਦੇ ਆ ਅਤੇ ਉਹਨਾਂ ਦਾ ਖਾਧਾ ਸਫਲ ਹੈ। ਜਿਹੜੇ ਨਾਸਤਕ ਬੰਦੇ ਰੋਟੀ ਖਾਣ ਵੇਲੇ ਪਰਮੇਸ਼ਰ ਨੂੰ ਯਾਦ ਨਹੀਂ ਕਰਦੇ ਉਹਦਾ ਖਾਧਾ ਨਿਸਫਲ ਸਮਝੋ, ਕਿਉਂਕਿ ਉਹ ਜੀਵ ਮਲਕੀ ਖਾਂਦੇ ਨੇ, ਕੀੜੇ ਖਾਂਦੇ ਮਨ। ਸੋ ਜਿਵੇਂ ਭੁਸਰੀ ਵਿੱਚ ਤਿੰਨ ਚੀਜ਼ਾਂ ਪੈਂਦੀਆਂ ਨੇ, ਮੈਦਾ ਘਿਓ ਖੰਡ, ਉਹਨੂੰ ਕਹਿੰਦੇ ਭੁਸਰੀ ਤਿਆਰ ਹੋ ਗਈ ਵੀ ਮੈਦੇ ਖੰਡ ਘਿਓ ਦੀ, ਇਸੇ ਤਰ੍ਹਾਂ ਮੈਦਾ ਗਿਆਨ, ਘਿਓ ਪ੍ਰੇਮ ਹੈ ਅਤੇ ਖੰਡ ਭਗਤੀ ਹੈ। ਇਸ ਕਿਸਮ ਦੀਆਂ ਭੁਸਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਵਿੱਚ ਪਕਾ ਕੇ ਪਾਈਆਂ ਨੇ। ਜਿਨ੍ਹਾਂ ਨੇ ਸ਼ਰਧਾ ਭਾਵ ਨਾਲ ਆਪਣੇ ਗੁਰਾਂ ਨੂੰ ਮਨਾਇਆ ਉਹ ਰੱਜ ਰੱਜ ਕੇ ਖਾਹੇ ਖਾਂਦੇ ਸਿਧਾਂਤ ਨੂੰ ਧਾਰਦੇ ਨੇ। ਸੋ ਧੰਨ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਵਿੱਚ ਇੱਕ ਪਦੇ ਦੋ ਪਦੇ ਸ਼ਬਦ ਫੁਲਕੇ ਨੇ ਅਤੇ ਪਦੇ ਸ਼ਬਦ ਪ੍ਰਸ਼ਾਦੇ ਹੈ। ਚੌਪਦੇ ਪੰਚਪਦੇ ਸ਼ਬਦ ਪਰੌਂਠੇ ਹੈ। ਅਸ਼ਟਪਦੀਆਂ ਅਤੇ ਛਾਂਤੇ ਭੁਸਰੀਆਂ ਮਾਰੂ ਸੋਹਲੇ ਅਤੇ ਅਤੋੜ ਨੇ ਤਹਿ ਤੋੜ ਸ੍ਰੀ ਹਜ਼ੂਰ ਸਾਹਿਬ ਪੱਕਦਾ ਸੀ ਜੋ ਵੱਡਾ ਮਨ ਹੁੰਦਾ ਸੀ, ਜਿਨ੍ਹਾਂ ਨੇ ਆਪਣੇ ਗੁਣਾਂ ਨੂੰ ਮਨਾਇਆ ਉਹ ਰਜ ਰਜ ਕੇ ਆਨੰਦ ਮਾਣਦੇ ਨੇ। ਸੋ ਇਸ ਪ੍ਰਕਾਰ ਇਹ ਪਾਵਨ ਸ਼ਬਦ ਜਦੋਂ ਵੀ ਪ੍ਰਸ਼ਾਦਾ ਛਕਣਾ ਉਦੋਂ ਗੁਰਮੁਖ ਪੜ੍ਹਦੇ, ਕਈ ਪੁੱਛਦੇ ਸੀ ਕਈ ਚਿਰ ਤੋਂ ਵੀ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਆਹ ਦੇਖੋ ਹੁਣ ਲਿਖਿਆ। ਸੋ ਇਸ ਤਰ੍ਹਾਂ ਕਈਆਂ ਨੂੰ ਆਦਤ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ 'ਚ ਇਹ ਕਿੱਥੇ ਲਿਖਿਆ, ਤਾਂਹੀਓ ਤਾਂ ਸਾਰਾ ਗੁਰੂ ਗ੍ਰੰਥ ਸਾਹਿਬ ਦੀ ਕਥਾ ਹੀ ਲੱਗੇ ਕਰਨ, ਕਿ ਹੁਣ ਆਰਾਮ ਨਾਲ ਦੇਖ ਲਓ ਆਪੇ ਵੀ ਕਿੱਥੇ ਕਿੱਥੇ ਲਿਖਿਆ, ਕੀ ਲਿਖਿਆ ਹੋਇਆ। ਸੋ ਜਿਹਨੇ ਅੰਤਕਰਨ ਰੂਪੀ ਥਾਲ ਵਿੱਚ ਭੁਸਰੀਆਂ ਕਰਨਾ ਮੈਤਰਾ ਮੋਤਾ, ਸੋ ਇਸ ਪ੍ਰਕਾਰ, ਸੋ ਜਿਸਨੇ ਅੰਤਕਰਨ ਰੂਪੀ ਥਾਲ ਵਿੱਚ ਭੁਸਰੀਆਂ ਹੁੰਦਾ ਕਰਨਾ ਮੈਤਰੀ ਮੁਰਤਾ ਅਪੇਖਿਆ ਇਹ ਪਕਾ ਕੇ ਪਾਈਆਂ ਭਾਵ ਧਾਰੀਆਂ ਅਤੇ ਆਪਣੇ ਗੁਰਾਂ ਨੂੰ ਮਨਾਇਆ ਉਹ ਰਜ ਰਜ ਕੇ ਬ੍ਰਹਮਾਨੰਦ ਨੂੰ ਮਾਣਦੇ ਨੇ। ਜਿਨ੍ਹਾਂ ਨੇ ਸਰੀਰ ਰੂਪ ਥਾਲ ਵਿੱਚ ਭੁਸਰੀਆਂ ਹੁੰਦਾ ਇੰਦਰੀਆਂ ਪਕਾ ਪਾਈਆਂ ਭਾਵ ਦਮਨ ਕੀਤੀਆਂ ਨੇ, ਆਪਣੀਆਂ ਇੰਦਰੀਆਂ ਨੂੰ ਕਾਬੂ ਕਰ ਲਿਆ ਅਤੇ ਆਪਣੇ ਗੁਰਾਂ ਨੂੰ ਮਨਾਇਆ ਉਹ ਰਜ ਰਜ ਕੇ ਬ੍ਰਹਮਾਨੰਦ ਨੂੰ ਖਾ ਇਹ ਭਾਵ ਮਾਣਦੇ ਹਨ। ਪੌੜੀ ਤੁਧ ਜਗ ਹੈ ਖੇਲ ਰਚਾਇਆ ਵਿੱਚ ਹਉਮੈ ਪਾਈਆ, ਇਹ ਪਰਮਾਤਮਾ ਤੁਸਾਂ ਨੇ ਜਗਤ ਵਿੱਚ ਐਸਾ ਖੇਲ ਰਚਾਇਆ ਜੋ ਸਾਰਿਆਂ ਵਿੱਚ ਹਉਮੈ ਪਾ ਦਿੱਤੀ ਹੈ, ਸਾਰੀ ਦੁਨੀਆਂ ਨੂੰ ਹਉਮੈ 'ਚ ਪਾ ਦਿੱਤਾ ਹੈ। ਏਕ ਮੰਦਰ ਪੰਚ ਚੋਰ ਹੈ ਮਹਿ ਨਿਤ ਕਰੈ ਬੁਰਿਆਈਆਂ, ਸਰੀਰ ਰੂਪ ਇੱਕ ਮੰਦਰ ਵਿੱਚ ਪੰਜ ਕਾਮ ਕ੍ਰੋਧ ਆਦਿਕ ਚੋਰ ਹਨ ਜੋ ਨਿਤਾ ਪ੍ਰਤੀ ਬੁਰਿਆਈਆਂ ਕਰਦੇ ਹਨ। ਦਸ ਨਾਰੀ ਇੱਕ ਪੁਰਖ ਕਰ ਦਸੇ ਸਾਧ ਲੋਭਾਈਆਂ, ਇੱਕ ਜੂ ਜੀਵ ਰੂਪ ਪੁਰਖ ਦੀਆਂ ਦਸ ਇੰਦਰੀਆਂ ਰੂਪ ਦਸ ਇਸਤਰੀਆਂ ਕੀਤੀਆਂ ਹਨ ਜੋ ਦਸੇ ਹੀ ਆਪੋ ਆਪਣੇ ਸਵਾਦਾਂ ਵਿੱਚ ਲੁਭਾਏਮਾਨ ਹਨ। ਇਨ ਮਾਇਆ ਮੋਹਣੀ ਮੋਹੀਆ ਨਿਤ ਫਿਰ ਹੈ ਭਰਮਾਈਆਂ, ਕਿਉਂਕਿ ਇਸ ਮੋਹਣੀ ਮਾਇਆ ਨੇ ਉਹਨਾਂ ਨੂੰ ਮੋਹ ਲਿਆ, ਇਸ ਕਰਕੇ ਉਹ ਸਦਾ ਹੀ ਭਾਉਂਦੀਆਂ ਫਿਰੀਆਂ ਹਨ। ਆਠਾਂ ਦੋ ਵਹਿ ਕੀਤੀ ਉਹ ਸਿਵ ਸਖਤ ਵਰਤਾਈਆ, ਗੁਰਮੁਖ ਅਤੇ ਮਨਮੁਖੇ ਦੋ ਹਾਠਾਂ ਪਾਪ ਤਰਫਾਂ ਪੈਦਾ ਕੀਤੀਆਂ ਨੇ। ਗੁਰਮੁਖਾਂ ਵਿੱਚ ਸਿਵ ਕਲਿਆਣ ਸਰੂਪ ਪਰਮਾਤਮਾ ਅਤੇ ਮਨਮੁਖਾਂ ਦੇ ਵਿੱਚ ਸਖਤ ਮਾਇਆ ਵਰਤਾਈ ਹੈ। ਸਿਵ ਅੱਗੇ ਸਖਤੀ ਹਾਰਿਆ ਏ ਵੈ ਹਰ ਭਾਈਆਂ, ਸਿਵ ਹੁੰਦਾ ਕਲਿਆਣ ਸਰੂਪ ਵਾਹਿਗੁਰੂ ਦਾ ਪਿਆਰਾ ਜੋ ਗੁਰਮੁਖ ਹੈ, ਉਸ ਅੱਗੇ ਸਖਤੀ ਮਾਇਆ ਦੇ ਪਿਆਰ ਵਾਲਾ ਮਨਮੁਖ ਹਾਰ ਗਿਆ, ਕਿਉਂਕਿ ਹਰੀ ਨੂੰ ਇਵੇਂ ਇਸ ਪ੍ਰਕਾਰ ਹੀ ਭਾਉਂਦਾ। ਇੱਕ ਵਿੱਚੋਂ ਹੀ ਤੁਧ ਰੱਖਿਆ ਜੋ ਸਤਸੰਗ ਮਿਲਾਈਆਂ, ਇੱਕ ਨਾ ਗੁਰਮੁਖਾਂ ਨੂੰ ਸੰਸਾਰ ਦੇ ਵਿੱਚੋਂ ਹੀ ਰੱਖ ਲਿਆ ਜੋ ਸਤਸੰਗ ਦੇ ਵਿੱਚ ਮਿਲਾਈਆਂ ਹਨ। ਜਲ ਵਿੱਚੋਂ ਬੇਮਰੁਠਾ ਲਿਓ ਜਲ ਮਾਹਿ ਸਮਾਈਆ, ਉਹ ਗੁਰਮੁਖ ਪਰਮੇਸ਼ਰ ਵਿੱਚ ਇਸ ਤਰ੍ਹਾਂ ਭੇਦ ਹੋਏ ਹੈ ਜਿਵੇਂ ਪਾਣੀ ਵਿੱਚੋਂ ਬਿੰਬ ਹੁੰਦਾ ਬੁੱਧ ਬੁਧਾ ਉੱਠਦਾ ਹੈ, ਫਿਰ ਜਲ ਦੇ ਵਿੱਚ ਹੀ ਉਹ ਬੁਲਬੁਲਾ ਜਿਹਾ ਸਮਾ ਜਾਂਦਾ। ਦੱਖਣੇ ਮਹੱਲਾ ਪੰਜਵਾ ਆ ਗਾਹਾਂ ਕੂ ਤਰਾਂਘ, ਪਿੱਛਾ ਫੇਰ ਨਾ ਮੋਹ ਡਿੜਾ, ਇਹ ਭਾਈ ਅਗਾਹਾਂ ਪਰਮਾਤਮਾ ਵਾਲੇ ਪਾਸੇ ਨੂੰ ਤਰਾਂਘ ਭਾਵ ਚੱਲਣਾ ਕਰ, ਪਿੱਛੇ ਸੰਸਾਰ ਵਾਲੇ ਪਾਸੇ ਮੋਢਾ ਨਾ ਫੇਰ, ਭਾਵ ਸੰਸਾਰ ਵਿੱਚ ਨਾ ਲੱਗ। ਨਾਨਕ ਸਿੱਝ ਅਵੇਹਾ ਵਾਰ ਬਹੁੜ ਨਾ ਹੋਵੀ ਜਨਮੜਾ, ਮਹਾਰਾਜ ਕਥਨ ਕਰਦੇ ਆ ਵੇਹਾ ਭਾਵ ਇਸ ਮਨੁੱਖਾ ਦੇ ਰੂਪ ਵਾਰੀ ਦੇ ਵਿੱਚ ਹੀ ਸਿੱਝ ਕਲਿਆਣ ਸਹਿਤ ਹੋ ਜਾ, ਬਹੁੜ ਹੁੰਦਾ ਫੇਰ ਤੇਰਾ ਮਨੁੱਖਾ ਜਨਮ ਨਹੀਂ ਹੋਵੇਗਾ। ਮਹੱਲਾ ਪੰਜਵਾ ਸੱਜਣ ਮੈਂਡਾ ਚਾਹੀਆ ਹੱਬ ਕਹੀ ਦਾ ਮਿੱਤ, ਮੈਂਡਾ ਪਾ ਮੇਰਾ ਸੱਜਣ ਪਰਮਾਤਮਾ ਚਾਹੀਆ ਚਾਹ ਵਾਲਾ, ਸੱਜਣ ਪਰਮਾਤਮਾ ਮੈਂਡਾ ਮੈਨੂੰ ਪ੍ਰਾਪਤ ਹੋਣਾ ਚਾਹੀਦਾ ਜੋ ਸਭ ਕਿਸੇ ਦਾ ਮਿੱਤਰ ਹੈ। ਹੱਬੇ ਜਾਣ ਨੇ ਆਪਣਾ ਕਹੀ ਨਾ ਠਾਹੇ ਚਿੱਤ, ਹੱਬੇ ਹੁੰਦਾ ਸਾਰੇ ਹੀ ਉਸਨੂੰ ਆਪਣਾ ਜਾਣਦੇ ਆ, ਉਹ ਕਿਸੇ ਦੇ ਚਿੱਤ ਨੂੰ ਠਾਹੇ ਨਾ ਢਾਉਂਦਾ ਨਹੀਂ, ਇਹਦਾ ਦਿਲ ਨਹੀਂ ਤੋੜਦਾ। ਮਹੱਲਾ ਪੰਜਵਾ ਗੁੱਜੜਾ ਲੱਧਮ ਲਾਲ ਮੱਥਾ ਹੀ ਪ੍ਰਗਟਥਿਆ, ਗੁੱਜੜਾ ਜਿਹੜਾ ਗੁੱਜਾ ਗੁਪਤ ਲਾਲ ਪਿਆਰਾ ਜੋ ਪਰਮੇਸ਼ਰ ਹੈ ਉਹ ਲੱਧਮ ਹੁੰਦਾ ਲੱਭ ਪਿਆ ਲੱਭ ਲਿਆ ਵੀ, ਪਰ ਮੱਥੇ ਦੇ ਸ੍ਰੇਸ਼ਠ ਭਾਗਾਂ ਅਨੁਸਾਰ ਪ੍ਰਗਟ ਪ੍ਰਤੱਖ ਹੋਇਆ। ਸੋ ਇਸ ਪ੍ਰਕਾਰ ਸੋਈ ਸੁਹਾਵਾ ਥਾਨ ਜਿੱਥੇ ਪਿਰੀਏ ਨਾਨਕ ਜੀ ਤੂੰ ਉੱਠਿਆ, ਮਹਾਰਾਜ ਕਥਨ ਕਰਦੇ ਉਹੀ ਥਾਂ ਸੋਭਨੀਕ ਹੈ ਪਿਰੀਏ ਜੀ ਜਿਸ ਅੰਤਕ ਰੂਪੀ ਜਗ੍ਹਾ ਪਰ ਆ ਕੇ ਤੂੰ ਉੱਠਿਆ ਵਸਿਆ ਹੈ। ਪੌੜੀ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਸ਼ਨ ਦਾ, ਇਹ ਪਰਮੇਸ਼ਰ ਜਾਂ ਤੂੰ ਮੇਰੇ ਵੱਲ ਹੈ ਤਾਂ ਮੈਨੂੰ ਕਿਸੇ ਦੀ ਕੀ ਅਧੀਨਗੀ ਹੈ, ਮੁਸ਼ਾਦਗੀ ਮੁਸ਼ੰਦਾ ਹੁੰਦਾ ਅਧੀਨਗੀ ਹੈ, ਕਿਸੇ ਦੀ ਕੀ ਮੁਥਾਜਗੀ ਹੈ ਮੈਨੂੰ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਜਦ ਮੈਂ ਤੇਰਾ ਬੰਦਾ ਦਾਸ ਹੋਇਆ ਤਾਂ ਤੂੰ ਸਭ ਕੁਛ ਮੈਨੂੰ ਸੌਂਪ ਦਿੱਤਾ। ਲਖਮੀ ਤੋਟ ਨਾ ਆਵਈ ਖਾਏ ਖਰਚ ਰਹਿੰਦਾ, ਹੁਣ ਮੈਂ ਰਾਤ ਦਿਨ ਆਪ ਹੀ ਖਾਂਦਾ ਅਤੇ ਹੋਰਨਾਂ ਨੂੰ ਵੀ ਖਰਚਦਾ, ਭਾਵ ਆਪ ਜਪਦਾ ਜਪਾਉਣਾ ਤੇ ਲੱਛਮੀ ਨੂੰ ਪ੍ਰਤੱਖ ਵੀ ਮੈਂ ਖਾਂਦਾ ਤੇ ਹੋਰਨਾਂ ਨੂੰ ਵੀ ਖਰਚਾਉਣਾ, ਪਰ ਮਾਇਆ ਦਾ ਫਿਰ ਵੀ ਤੋਟ ਘਾਟਾ ਨਹੀਂ ਆਉਂਦਾ। 84 ਲੱਖ ਮੇਦਨੀ ਸਭ ਸੇਵ ਕਰਨ ਦਾ, 84 ਲੱਖ ਜੋ ਸ੍ਰਿਸ਼ਟੀ ਹੈ ਸਾਰੀ ਸੇਵਾ ਕਰਦੀ ਹੈ। ਇਹ ਵੈਰੀ ਮਿੱਤਰ ਸਭ ਕੀਤੀਆਂ ਨਹਿ ਮੰਗਹਿ ਮੰਦਾ। ਸੋ ਇਹ ਜਿੰਨੇ ਕੁ ਵੈਰੀ ਸਨ ਸਾਰੇ ਸਭ ਆਪ ਨੇ ਮਿੱਤਰ ਕਰਤੇ ਹੁਣ ਮੇਰੇ। ਹੁਣ ਸਾਡਾ ਕੋਈ ਮੰਦਾ ਬੁਰਾ ਚੰਗਾ ਜਿਹੜਾ ਸੰਸਾਰ ਦੇ ਲੋਕ ਹੈ, ਪਹਿਲਾਂ ਤਾਂ ਸੋਚਦੇ ਸੀ, ਹੁਣ ਮੰਦਾ ਭਾਵ ਬੁਰਾ ਨਹੀਂ ਮੰਗਦਾ ਮੇਰਾ। ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ਣ ਦਾ, ਇਹ ਹਰੀ ਜਾਂ ਤੂੰ ਬਖਸ਼ਣ ਵਾਲਾ ਤਾਂ ਮੇਰੇ ਕੋਲੋਂ ਕੋਈ ਲੇਖਾ ਹੀ ਨਹੀਂ ਪੁੱਛਦਾ। ਆਨੰਦ ਪਾਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ, ਇਹ ਗੋਬਿੰਦ ਗੁਰਾਂ ਦੁਆਰੇ ਤੈਨੂੰ ਮਿਲ ਕੇ ਆਨੰਦ ਹੋਇਆ ਜਾਂ ਆਨੰਦ ਹੋਇਆ ਤਾਂ ਹੀ ਸੁੱਖ ਪਾਇਆ ਹੈ। ਸਭੇ ਕਾਜ ਸਵਾਰਿਆ ਜਾਂ ਤੁਦ ਪਾਵੰਦਾ, ਜਾਂ ਤੂੰ ਆਪ ਜਾਂ ਆਪ ਨੂੰ ਪਾਇਆ ਤਾਂ ਆਪ ਨੇ ਮੇਰੇ ਸਾਰੇ ਕੰਮ ਸਵਾਰ ਦਿੱਤੇ ਹਨ। ਦੱਖਣੇ ਮਹੱਲਾ ਪੰਜਵਾਂ, ਦੇਖਣ ਕੂ ਮੁਸਤਾਕ ਮੁੱਖ ਕਜਿਹਾ ਤਾਂ ਧਣੀ, ਇਹ ਧਣੀ ਮਾਲਕ ਪਰਮਾਤਮਾ ਤੇਰਾ ਮੂੰਹ ਕਜਿਹਾ ਆਪ ਕਿਹੋ ਜਿਹਾ, ਉਹਦੇ ਦੇਖਣ ਦੇਖਣ ਹੁੰਦਾ ਦੇਖਣ ਨੂੰ ਮੈਂ ਮੁਸਤਾਕ ਮੋਹਤ ਹੋ ਗਈ ਹਾਂ। ਫਿਰਦਾ ਕਿਤੇ ਹਾਲ ਜਾਂ ਡਿੱਠਮ ਤਾਂ ਮਨ ਪ੍ਰਾਪਿਆ, 10 97 ਅੰਕ 'ਤੇ ਫਰਮਾਉਂਦੇ ਆਪ ਜੇ ਦਰਸ਼ਨ ਦੇਖੇ ਤੋਂ ਬਿਨਾਂ ਮੈਂ ਕਿਤੇ ਹਾਲ ਬੁਰੇ ਹਾਲਾਂ 'ਚ ਫਿਰਦਾ ਸੀ, ਜਾਂ ਮੈਂ ਆਪਦੇ ਦਰਸ਼ਨ ਨੂੰ ਦੇਖਿਆ ਤਾਂ ਮੇਰਾ ਮਨ ਪ੍ਰਾਪਿਆ ਤ੍ਰਿਪਤ ਹੋ ਗਿਆ ਰੱਜ ਗਿਆ। ਮਹੱਲਾ ਪੰਜਵਾਂ, ਦੁਖੀਆ ਦਰਦ ਘਣੇ ਵੇਦਨ ਜਾਣੇ ਤੂੰ ਧਣੀ, ਅਸੀਂ ਦੁਖੀਆਂ ਨੂੰ ਘਣੇ ਦਰਦ ਨੇ ਜੀ, ਬਹੁਤੇ ਦੁੱਖ ਨੇ। ਹੇ ਧਣੀ ਪਰਮਾਤਮਾ, ਸਾਡੀ ਵੇਦਨ ਜਿਹੜੀ ਪੀੜਾ ਨੂੰ ਤੂੰ ਜਾਣਦਾ ਜੀ, ਹੋਰ ਸਾਡੀ ਪੀੜਾ ਨੂੰ ਕੋਈ ਜਾਣ ਨਹੀਂ ਸਕਦਾ ਮਹਾਰਾਜ ਜੀ। ਇਸ ਪ੍ਰਕਾਰ ਬਚਨ ਫਰਮਾਉਂਦੇ ਹਨ। ਜਾਣਾ ਲੱਖ ਭਵੇ ਪਿਰੀ ਦਿਖਣ ਦੋ ਤਾਂ ਜੀਵ ਸਾ, ਜਾਣਨਾ ਕਰੋ ਮੈਂ ਲੱਖਾਂ ਪਦਾਰਥ ਭਵੇ ਭਾਵ ਵੱਟ ਲਏ, ਹੇ ਪਿਰੀ ਜਦ ਮੈਂ ਤੈਨੂੰ ਦੇਖਾਂ ਤਦ ਹੀ ਮੇਰਾ ਜਿਉਣਾ ਹੁੰਦਾ। ਮਹੱਲਾ ਪੰਜਵਾਂ, ਤਹਿੰਦੀ ਜਾਏ ਕਰਾਰ ਵਹਿਣ ਵਹਾਂਦੇ ਮੈਂ ਡਿੱਠਿਆ। ਕਰਾਰ ਹੁੰਦਾ ਤਕੜੀ ਦੁਨੀਆਂ, ਢਹਿੰਦੀ ਡਿੱਗਦੀ ਜਾਂਦੀ ਹੈ ਸੰਸਾਰ, ਵਹਿਣ ਭਾਵ ਪ੍ਰਵਾਹ ਦੇ ਵਿੱਚ ਵਹਾਂਦੇ ਭਾਵ ਰੁੜ ਸੋ ਰੁੜਦੇ ਹੋਇਆਂ ਨੂੰ ਮੈਂ ਦੇਖਿਆ, ਜਿਵੇਂ ਨਦੀ ਬਹੁਤ ਤੇਜ਼ ਜਾਂਦੀ ਹੋਵੇ, ਵੱਡੇ ਵੱਡੇ ਕਰਾਰ ਜਿਹੜੇ ਕਿਨਾਰਿਆਂ ਨੂੰ ਢਹਿੰਦਿਆਂ ਮੈਂ ਦੇਖਿਆ ਆਪ, ਐਂ ਦੁਨੀਆਂ ਡਿੱਗਦੀ ਦੇਖੀ ਸਾਰੀ। ਸਹੀ ਰਹੇ ਅਮਾਣ ਜਿੰਨਾ ਸਤਿਗੁਰ ਭੇਟਿਆ, ਪਰ ਜਿਨ੍ਹਾਂ ਨੂੰ ਪੂਰਾ ਸਤਿਗੁਰੂ ਮਿਲਿਆ ਉਹੀ ਪੁਰਸ਼ ਜਿਹੜੇ ਆ ਮਾਣ ਹੁੰਦੇ, ਇੱਜ਼ਤ ਰਹੇ ਦੁਨੀਆਂ 'ਚ। ਪੌੜੀ ਜਿਸ ਜਨ ਤੇਰੀ ਭੁੱਖ ਹੈ ਤਿਸ ਦੁੱਖ ਨਾ ਵਿਆਪੈ, ਇਹ ਪਰਮੇਸ਼ੁਰ ਜਿਸ ਜੀਵ ਨੂੰ ਤੇਰੀ ਪ੍ਰਾਪਤੀ ਦੀ ਭੁੱਖ ਹੈ ਚਾਹਨਾ, ਉਹਨੂੰ ਕੋਈ ਦੁੱਖ ਨਹੀਂ ਵਿਆਪਦਾ। ਜਿਨ ਜਿਨ ਗੁਰਮੁਖ ਬੁੱਝਿਆ ਸੋ ਚਹੁੰਕੁੰਡੀ ਜਾਪੈ, ਜਿਨ ਜਨ ਗੁਰਮੁਖ ਬੁੱਝਿਆ ਸੋ ਚਹੁੰਕੁੰਡੀ ਜਾਪੈ, ਜਿਸ ਪੁਰਸ਼ ਨੇ ਗੁਰਾਂ ਦੁਆਰੇ ਤੇਰੇ ਹੁਕਮ ਨੂੰ ਸਮਝਿਆ, ਹੁਕਮ ਨੂੰ ਬੁੱਝ ਲਿਆ, ਉਹ ਚਾਰੇ ਕੁੰਡੀ ਦਿਸ਼ਾ ਵਿੱਚ ਭਾਵ ਕੁੰਡਾ ਹੁੰਦਾ ਦੇਸ਼ਾਂ 'ਚ ਪ੍ਰਗਟ ਜਾਪੈ ਜਾਣਿਆ ਜਾਂਦਾ। ਜੋ ਨਰ ਉਸਕੀ ਸਰਣੀ ਪਰੈ ਤਿਸ ਕੰਬਹਿ ਪਾਪੈ, ਜਿਹੜਾ ਬੰਦਾ ਉਸ ਵਾਹਿਗੁਰੂ ਦੀ ਸ਼ਰਨ ਪੈ ਜਾਂਦਾ ਉਹਦੇ ਸਾਰੇ ਪਾਪ ਕੰਬ ਜਾਂਦੇ, ਪਾਪ ਕੰਬ ਕੇ ਦੂਰ ਭੱਜ ਜਾਂਦੇ। ਜਨਮ ਜਨਮ ਕੀ ਮਾਲੇ ਉੱਤਰੈ ਗੁਰ ਧੂੜੀ ਨਾਪੈ, ਜੋ ਗੁਰਾਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਕਰਦਾ, ਨਾਪੈ ਹੁੰਦਾ ਇਸ਼ਨਾਨ ਕਰਨਾ ਨਹਾਉਣਾ, ਉਹਦੇ ਜਨਮਾਂ ਜਨਮਾਂਤਰਾਂ ਦੀ ਪਾਪਾਂ ਰੂਪੀ ਮੈਲ ਉੱਤਰ ਜਾਂਦੀ ਲਹਿ ਜਾਂਦੀ ਹੈ। ਜਿਨ ਹਰ ਪਾਣਾ ਮੰਨਿਆ ਤਿਸ ਸੋਗ ਨਾ ਸੰਤਾਪੈ, ਜਿਹਨੇ ਹਰੀ ਦੇ ਪਾਣੀ ਨੂੰ ਮੰਨਿਆ ਉਹਨੂੰ ਪਦਾਰਥਾਂ ਦਾ ਵਿਯੋਗ ਜਾਂ ਸੋਗ ਅਤੇ ਸੰਬੰਧੀਆਂ ਵੱਲੋਂ ਕੋਈ ਸੰਤਾਪ ਨਹੀਂ ਹੁੰਦਾ। ਹਰ ਜੀਓ ਤੂੰ ਸਭਨਾ ਕਾ ਮਿੱਤ ਹੈ ਸਭ ਜਾਣ ਹੈ ਆਪੈ, ਇਹ ਹਰ ਜੀ ਤੂੰ ਸਾਰਿਆਂ ਦਾ ਮਿੱਤਰ ਹੈ ਅਤੇ ਸਾਰੇ ਜੀਵ ਤੈਨੂੰ ਆਪਣਾ ਜਾਣਦੇ ਨੇ। ਐਸੀ ਸੋਭਾ ਜਨ ਹੈ ਕਿ ਜੇਵੜ ਹਰ ਪ੍ਰਤਾਪ ਹੈ, ਇਹ ਹਰੀ ਜਿੱਡਾ ਕੁ ਤੇਰਾ ਪ੍ਰਤਾਪ ਹੈ, ਇਸੇ ਤਰ੍ਹਾਂ ਦੀ ਤੇਰੀ ਸੋਭਾ, ਸੋ ਇਸੇ ਤਰ੍ਹਾਂ ਦੀ ਸੋਭਾ ਤੇਰੇ ਸੇਵਕ ਜਨਾਂ ਦੀ ਵੀ ਅੱਗੇ ਹੋ ਜਾਂਦੀ ਹੈ। ਕਿਉਂਕਿ ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜਪ ਹੈ, ਸਭ ਸੇਵਕ ਜਨਾਂ ਦੇ ਅੰਦਰ ਤੁਸਾਂ ਨੇ ਆਪਣਾ ਆਪ ਵਰਤਾਇਆ ਹੋਇਆ, ਅਤੇ ਹੇ ਹਰੀ ਤੂੰ ਸੇਵਕ ਜਨਾਂ ਦੁਆਰੇ ਹੀ ਜਪ ਹੈ ਭਾਵ ਜਾਣਿਆ ਜਾਂਦਾ। ਪ੍ਰਭ ਤੇ ਜਨ ਜਨ ਨੀਜਾ ਜਨ ਤੇ ਸਵਾਮੀ, ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਅਤੇ ਨਾਮ ਭਜਨ ਦਾ ਪ੍ਰਤਾਪ ਦੱਸਦੇ ਬਖਸ਼ਿਸ਼ ਕਰਦੇ ਹਨ। ਦੱਖਣੇ ਮਹੱਲਾ ਪੰਜਵਾਂ, ਜਿਨ੍ਹਾਂ ਪਿੱਛੇ ਹੋ ਗਈ ਸੇ ਮੈਂ ਪਿੱਛੇ ਪੀਰ ਅਵਿਆਸ, ਪੰਜਵੇਂ ਪਾਤਸ਼ਾਹ ਫਰਮਾਉਂਦੇ ਦੱਖਣੇ ਦੇ ਵਿੱਚ ਕਿ ਜਿਨ੍ਹਾਂ ਪਦਾਰਥਾਂ ਦੇ ਪਿੱਛੇ ਮੈਂ ਜਾਂਦੀ ਸੀ ਉਹ ਪਦਾਰਥ ਹੁਣ ਨਾਮ ਜਪਣ ਦੇ ਪ੍ਰਤਾਪ ਕਰਕੇ ਮੇਰੇ ਪਿੱਛੇ ਪਿੱਛੇ ਤੁਰੇ ਫਿਰਦੇ ਆ, ਰਵਿਆਸ ਪਾ ਫਿਰਦੇ ਆ, ਅਤੇ ਸਾਨੂੰ ਆਪ ਗ੍ਰਹਿਣ ਕਰਕੇ ਸਫਲਿਆਂ ਕਰੋ ਜੀ। ਜਿੰਨਾ ਕੀ ਮੈਂ ਆਸੜੇ ਤਿੰਨਾ ਮਿਹਜੀ ਆਸ, ਜਿਨ੍ਹਾਂ ਸੰਬੰਧੀਆਂ ਮਿੱਤਰਾਂ ਦੀ ਮੈਂ ਆਸ ਕਰਦੀ ਸੀ ਜੋ ਮੇਰੀ ਕੋਈ ਹੈਲਪ ਕਰਨ, ਕੋਈ ਮਦਦ ਕਰਨ। ਉਹਨਾਂ ਸੰਬੰਧੀਆਂ ਮਿੱਤਰਾਂ ਨੂੰ ਹੁਣ ਮੇਰੀ ਆਸਾ ਲੱਗੀ, ਉਹ ਹੁਣ ਮੇਰੇ ਮਗਰ ਮਗਰ ਫਿਰਦੇ ਨੇ, ਕਿਉਂਕਿ ਵਾਹਿਗੁਰੂ ਦੀ ਕਿਰਪਾ ਹੋ ਗਈ, ਸਾਰੇ ਪਾਸੇ ਮੋੜ ਪੈ ਗਿਆ, ਸਾਰੇ ਮੇਰੇ ਪਿੱਛੇ ਪਿੱਛੇ ਹੈ। ਮਹੱਲਾ ਪੰਜਵਾ, ਗਿੱਲੀ ਗਿੱਲੀ ਰੋਡੜੀ, ਭਾਉਂਦੀ ਪਾਪਵ ਆਏ, ਜੋ ਬੈਠੇ ਸੇ ਫਾਥਿਆ, ਉਭਰੇ ਭਾਗ ਮਥਾ ਆਏ। ਜਿਵੇਂ ਗਿੱਲੀ ਗਿੱਲੀ ਗੁੜ ਦੀ ਰੋੜੀ ਉੱਤੇ ਭਾਉਂਦੀ ਭਾਉਂਦੀ ਮੱਖੀ ਘੁੰਮਦੀ ਘੁੰਮਦੀ ਆ ਕੇ ਭਾਵ ਭਾਵ ਆਏ ਭਾਵ ਫਿਰ ਫਿਰ ਕੇ ਆਉਂਦੀ ਹੈ। ਜੋ ਮੱਖੀ ਗਿੱਲੀ ਗੁੜ ਦੀ ਰੋੜੀ ਉੱਤੇ ਬੈਠੀ ਆ ਉਹ ਤਾਂ ਫਸ ਗਈ, ਸੋ ਜਿਹਦੇ ਮੱਥੇ ਦੇ ਚੰਗੇ ਭਾਗ ਆ ਉਹ ਬਚ ਜਾਂਦੀ ਹੈ। ਇਸੇ ਪ੍ਰਕਾਰ ਮਾਇਆ ਰੂਪੀ ਗੁੜ ਦੀ ਗਿੱਲੀ ਗਿੱਲੀ ਰੋੜੀ ਉੱਤੇ ਜੀਵ ਰੂਪੀ ਮੱਖੀ ਭਾਉਂਦੀ ਭਾਉਂਦੀ ਗੇੜੇ ਜੇ ਕੱਢ ਕਢਾ ਕੇ, ਮੱਖੀ ਜਿਹੜੀ ਹੁੰਦੀ ਭਾਵ ਹੁੰਦਾ ਸੰਸਾਰ ਵਿੱਚ ਭਾਵ ਹੁੰਦਾ ਪੈਦਾ ਹੋ ਕੇ ਭਟਕ ਕੇ ਆ ਕੇ ਬੈਠਦੀ ਹੈ। ਹੁਣ ਮਾਇਆ ਵਿੱਚ ਗਿੱਲਾਪਣ ਇਹੀ ਹੈ ਜਿਹੜਾ ਕਿ ਉਹਦੇ ਮੋਹ ਦੀ ਸ਼ਕਤੀ ਹੈ, ਮੋਹਣ ਦੀ ਸ਼ਕਤੀ ਇੰਨੀ ਖਿੱਚਦੀ ਇੱਕਦਮ ਕਿ ਜਿਹੜੇ ਜੀਵ ਮਾਇਆ ਰੂਪੀ ਰੋੜੀ ਉੱਤੇ ਬੈਠੇ ਹਨ ਉਹ ਫਸ ਗਏ, ਜਿਨ੍ਹਾਂ ਦੇ ਮੱਥੇ ਦੇ ਚੰਗੇ ਭਾਗ ਸੀ ਉਹ ਨਿਕਲ ਗਏ ਇਹਦੇ ਵਿੱਚੋਂ। ਮਹੱਲਾ ਪੰਜਵਾ, ਡਿੱਠਾ ਹੱਬ ਮੱਝਾਹੇ, ਖਾਲੀ ਕੋਏ ਨਾ ਜਾਣੀਐ। ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ, ਹੱਬ ਸਾਰਿਆਂ ਦੇ ਮੱਝਾਹੇ ਭਾਵ ਵਿੱਚ ਉਸ ਵਾਹਿਗੁਰੂ ਨੂੰ ਡਿੱਠਾ ਭਾਵ ਦੇਖਿਆ, ਉਹ ਤੋਂ ਬਿਨਾਂ ਕੋਈ ਵੀ ਖਾਲੀ ਨਹੀਂ ਜਾਣੀਦਾ। ਤੈ ਸਖੀ ਭਾਗ ਮੱਥਾ ਆਹੇ, ਜਿੰਨੀ ਮੇਰਾ ਸੱਜਣ ਰਾਵਿਆ। ਤੈ ਤੋਂ ਭਾਵ ਉਹਨਾਂ ਸਖੀਆਂ ਦੇ ਮੱਥੇ ਦੇ ਉੱਤਮ ਭਾਗ ਹਨ, ਜਿਨ੍ਹਾਂ ਸਖੀਆਂ ਨੇ ਮੇਰੇ ਸੱਜਣ ਪਰਮਾਤਮਾ ਨੂੰ ਰਾਵਿਆ ਭਾਵ ਉਚਾਰਿਆ। ਪੌੜੀ ਹੋਂ ਢਾਡੀ ਦਰ ਗੁਣ ਗਾਮ ਦਾ, ਜੇ ਹਰ ਪ੍ਰਭ ਭਾਵ ਹੈ। ਇਹ ਹਰੀ ਵਾਹਿਗੁਰੂ, ਮੈਂ ਤੇਰੇ ਦਰ ਦਾ ਢਾਡੀ ਤੇਰੇ ਗੁਣਾਂ ਨੂੰ ਗਾਉਂਦਾ, ਜੇ ਤੈਨੂੰ ਭਾਵੇ ਤਾਂ ਸੁਣ, ਭਾਵੇ ਭਾਵ ਚੰਗਾ ਲੱਗੇ। ਪੰਜਵੇਂ ਪਾਤਸ਼ਾਹ ਦੀ ਪੌੜੀ ਹੈ, ਮਹਾਰਾਜ ਬਖਸ਼ਿਸ਼ ਕਰਕੇ ਫਰਮਾਉਂਦੇ ਹਨ, ਪ੍ਰਭ ਮੇਰਾ ਥਿਰ ਥਾਵਰੀ ਹੋਰ ਆਵੈ ਜਾਵੈ। ਇਹ ਮੇਰੇ ਵਾਹਿਗੁਰੂ ਤੂੰ ਥਿਰ ਹੈ, ਕਾਇਮ ਅਚਲ ਥਾਂ ਵਾਲਾ, ਹੋਰ ਸਭ ਖਲਕ ਤਾਉਂਦੀ ਜਾਂਦੀ ਦੁਨੀਆਂ। ਸੋ ਮੰਗਾ ਦਾਨ ਗੁਸਾਈਆਂ, ਜਿਤ ਭੁੱਖ ਲਹਿ ਜਾਵੈ। ਇਹ ਪਰਮਾਤਮਾ, ਮੈਂ ਉਹ ਦਾਨ ਮੰਗਦਾ ਜਿਸ ਕਰਕੇ ਮੇਰੀ ਤ੍ਰਿਸ਼ਨਾ ਰੂਪੀ ਭੁੱਖ ਲਹਿ ਜਾਵੇ। ਪ੍ਰਭ ਜੀ ਉਹ ਦੇਵ ਹੋ ਦਰਸ਼ਨ ਆਪਣਾ, ਜਿਤ ਢਾਡੀ ਤ੍ਰਿਪਤਾਵੈ। ਇਹ ਪ੍ਰਭੂ ਜੀ ਤੁਸੀਂ ਆਪਣਾ ਦਰਸ਼ਨ ਦਿਓ, ਜਿਸ ਕਰਕੇ ਮੈਂ ਢਾਡੀ ਤੁਹਾਡਾ ਗਾਉਣ ਵਾਲਾ ਤ੍ਰਿਪਤ ਹੋ ਜਾਵਾਂ। ਅਰਦਾਸ ਸੁਣੀ ਦਾਤਾਰ, ਪ੍ਰਭ ਢਾਡੀ ਕਉ ਮਹਿਲ ਬੁਲਾਵੈ। ਜਿਸ ਵੇਲੇ ਦਾਤਾਰ ਦਾਤੇ ਵਾਹਿਗੁਰੂ ਨੇ ਮੇਰੀ ਬੇਨਤੀ ਸੁਣੀ ਤਾਂ ਮੈਂ ਢਾਡੀ ਨੂੰ ਮਹਿਲ ਭਾਵ ਸਰੂਪ ਦੇ ਵਿੱਚ ਬੁਲਵਾ ਲਿਆ। ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕਉ ਮੰਗਣ ਚਿੱਤ ਨ ਆਵੈ। ਹੁਣ ਜਦੋਂ ਮਹਾਰਾਜ ਨੇ ਅੰਦਰ ਬੁਲਾਇਆ, ਦਰਸ਼ਨ ਕੀਤੇ ਪਰਮਾਤਮਾ ਦੇ, ਪ੍ਰਭੂ ਦੇ ਦੇਖਦੇ ਹੀ ਦੁੱਖ ਭੁੱਖ ਸਾਰੀ ਦੂਰੀ ਹੋ ਗਈ। ਪਰਮੇਸ਼ਰ ਕਹਿਣ ਹੁਣ ਮੰਗ, ਉਸ ਵੇਲੇ ਢਾਡੀ ਮੰਗਣਾ ਯਾਦ ਹੀ ਨਹੀਂ ਆਇਆ। ਕਹਿੰਦੇ ਕੀ ਮੰਗਾਂ, ਸਭੇ ਇੱਛਾ ਪੂਰੀਆਂ, ਲੱਗ ਪ੍ਰਭ ਕੈ ਪਾਵੈ। ਪ੍ਰਭੂ ਦੇ ਪਾਵੈ ਭਾਵ ਚਰਨਾਂ ਵਿੱਚ ਲੱਗਦੀਆਂ ਹੀ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਆਓ ਨਿਰਗੁਣ ਢਾਡੀ ਬਖਸਿਓਨ, ਪ੍ਰਭ ਪੁਰਖ ਵੇਦ ਆਵੈ। ਪ੍ਰਭੂ ਜੋ ਵੇਦ ਆਵੈ, ਅਸੰਗ ਪੁਰਖ ਹੈ, ਉਹਨੇ ਮੈਂ ਨਿਰਗੁਣ ਭਾਵ ਗੁਣਹੀਨ ਢਾਡੀ ਨੂੰ ਬਖਸ਼ ਦਿੱਤਾ, ਸੋ ਕੋਈ ਦੇਹ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਕਿ ਜਿਹੜਾ ਹਿਰਦੇ ਦੇ ਅੰਦਰ ਬਖਸ਼ਿਸ਼ ਕੀਤੀ, ਸਰੀਰ ਦੇ ਵਿੱਚ ਜਿਹੜਾ ਹਿਰਦਾ, ਹਿਰਦੇ ਅੰਦਰ ਉਹ ਮਹਿਲ ਹੈ, ਸਰੂਪ ਹੈ, ਉੱਥੇ ਮਨ ਜਦੋਂ ਮੁੜ ਕੇ ਵਾਪਸ ਆ ਜਾਂਦਾ ਘੁੰਮ ਘੁੰਮਾ ਕੇ, ਉੱਥੇ ਸਰੂਪ ਦੇ ਦਰਸ਼ਨ ਹੁੰਦੇ ਨੇ। ਉੱਥੋਂ ਦਾ ਸਾਰਾ ਮਹਾਰਾਜ ਨੇ ਕਥਨ ਕੀਤਾ ਹੈ, ਅੱਗੇ ਬਖਸ਼ਿਸ਼ ਕਰਨਗੇ, ਅਗਲੇ ਸਮੇਂ ਸ਼੍ਰਵਣ ਕਰਾਂਗੇ ਫਿਰ। ਵਾਹਿਗੁਰੂ, ਵਾਹਿਗੁਰੂ।